ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਾਜ਼ਰੀਆਂ ਭਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ ਉਹ ਵਡਭਾਗੀ ਮਾਈ ਪਾਈ ਸਿੱਖ ਸੰਗਤਾਂ ਹਨ ਜਿਨ੍ਹਾਂ ਨੂੰ ਸਤਿਗੁਰਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੀ ਦਾਤ ਪ੍ਰਾਪਤ ਹੋਈ ਔਰ ਸਤਿਗੁਰਾਂ ਦੇ ਅਸਥਾਨ ਦੇ ਦਰਸ਼ਨ ਦੀਦਾਰ ਕਰਨ ਦਾ ਇਸ ਭਾਗ ਮਿਲਿਆ ਹੈ ਆਪ ਸੰਗਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਜੋ ਸਤਿਗੁਰਾਂ ਨੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਉਸ ਦੀ ਕਥਾ ਵਿਚਾਰ ਵੀ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰਨੀ ਹੈ ਅੱਜ ਸਾਧ ਸੰਗਤ ਜੀ ਸਿੱਖ ਪੰਥ ਦੇ ਉਹ ਲਾਸਾਨੀ ਅਮਰ ਸ਼ਹੀਦ ਧੰਨ ਧੰਨ ਭਾਈ ਸੁਬੇਗ ਸਿੰਘ ਜੀ ਔਰ ਧੰਨ ਧੰਨ ਭਾਈ ਸਾਹਿਬਾਜ ਸਿੰਘ ਜੀ ਉਹਨਾਂ ਮਹਾਨ ਸ਼ੂਰਵੀਰ ਗੁਰਸਿੱਖ ਯੋਧਿਆਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਾ ਕੁਰਬਾਨ ਕੀਤਾ ਬੜਾ ਸੁੰਦਰ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਧਨ ਘੜੀ ਧਨ ਚਰਖੜੀ ਧਨ ਨਿਆਉ ਤੁਮਾਰਾ ਧਰਮ ਹੇਤ ਹਮ ਚੜ੍ਹੇ ਚਰਖੜੀ ਗੁਰ ਕਹੇ ਹਮਾਰਾ ਸਮੇਂ ਦੇ ਹਾਕਮ ਨੇ ਇਹਨਾਂ ਦੋਨਾਂ ਗੁਰਸਿੱਖਾਂ ਨੂੰ ਬੜਾ ਲਾਲਚ ਦੇਣ ਦਾ ਯਤਨ ਕੀਤਾ ਕਿ ਤੁਹਾਨੂੰ ਕਿਸੇ ਪਰਗਣੇ ਦਾ ਰਾਜ ਵੀ ਦਿੱਤਾ ਜਾ ਸਕਦਾ ਹੈ ਜਿੰਨੀ ਜਾਇਦਾਦ ਮੰਗੋਗੇ ਉਸ ਨਾਲੋਂ ਕਈ ਗੁਣਾ ਵੱਧ ਜ਼ਮੀਨ ਜਾਇਦਾਦ ਵੀ ਦਿੱਤੀ ਜਾਏਗੀ ਕੋਈ ਉੱਚੀ ਪਦਵੀ ਅਹੁਦਾ ਲੈਣਾ ਚਾਹੁੰਦੇ ਤਾਂ ਉਹ ਵੀ ਅਸੀਂ ਦੇਣ ਵਾਸਤੇ ਤਿਆਰ ਹਾਂ ਮੂੰਹ ਮੰਗਿਆ ਧਨ ਵੀ ਤੁਹਾਨੂੰ ਦਿੱਤਾ ਜਾ ਸਕਦਾ ਹੈ ਸੰਸਾਰ ਦੇ ਜਿੰਨੇ ਵੀ ਸੁੱਖ ਹੈ ਜੇਕਰ ਇਹਨਾਂ ਸੁੱਖਾਂ ਵਿੱਚੋਂ ਕੋਈ ਵੀ ਸੁੱਖ ਮੰਗੋਗੇ ਤਾਂ ਅਸੀਂ ਦੇਣ ਵਾਸਤੇ ਹੱਸ ਕੇ ਤਿਆਰ ਹਾਂ ਪਰ ਤੁਸੀਂ ਗੁਰਸਿੱਖੀ ਧਰਮ ਤਿਆਗ ਦਿਓ ਸਿੱਖੀ ਨੂੰ ਛੱਡ ਕੇ ਮੁਸਲਮਾਨ ਬਣ ਜਾਓ ਜੋ ਤੁਹਾਡੀਆਂ ਸ਼ਰਤਾਂ ਹੋਣਗੀਆਂ ਅਸੀਂ ਪ੍ਰਵਾਨ ਕਰਾਂਗੇ ਪਰ ਧੰਨ ਭਾਈ ਸੁਬੇਗ ਸਿੰਘ ਜੀ ਸਾਹਿਬਾਜ ਸਿੰਘ ਜੀ ਨੇ ਦੁਨੀਆਂ ਦੇ ਸੁੱਖਾਂ ਨੂੰ ਆਪਣੇ ਜੋੜੇ ਦੀ ਨੋਕ ਦੇ ਨਾਲ ਠੁਕਰਾਉਂਦਿਆਂ ਹੋਇਆਂ ਬੜੀ ਨਿਰਭੈਤਾ ਔਰ ਦ੍ਰਿੜਤਾ ਨਾਲ ਉਸ ਸਮੇਂ ਬਚਨ ਕਹੇ ਸਨ ਕਿ ਸਾਡੀ ਅਰਦਾਸ ਦੇ ਬਚਨ ਹਨ ਸਿੱਖਾਂ ਦਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭੇ ਸਾਡੇ ਗੁਰੂ ਦਾ ਹੁਕਮ ਹੈ ਕਿ ਗੁਰਸਿੱਖੀ ਧਰਮ ਦੇ ਵਿੱਚ ਹਮੇਸ਼ਾ ਪਰਪੱਕ ਰਹਿਣਾ ਗੁਰਸਿੱਖੀ ਧਰਮ ਨੂੰ ਕਦੇ ਆਂਚ ਨਹੀਂ ਆਉਣ ਦੇਣੀ ਜੇਕਰ ਗੁਰਸਿੱਖੀ ਧਰਮ ਦੀ ਖਾਤਰ ਜਾਨ ਵੀ ਦੇਣੀ ਪਵੇ ਤਾਂ ਇਸ ਜ਼ਿੰਦਗੀ ਨੂੰ ਇਸ ਸਵਾਸਾਂ ਨੂੰ ਜਾਂ ਜੀਵਨ ਨੂੰ ਕੌਡੀਆਂ ਨਾਲੋਂ ਵੀ ਤੁੱਛ ਸਮਝ ਕੇ ਧਰਮ ਦੀ ਖਾਤਰ ਕੁਰਬਾਨ ਕਰ ਦੇਣਾ ਭਾਵ ਧਰਮ ਦਾ ਕਦੇ ਤਿਆਗ ਨਹੀਂ ਕਰਨਾ ਧਰਮ ਦੀ ਪਾਲਣਾ ਸਵਾਸ ਸਵਾਸ ਕਰਨੀ ਹੈ ਇਸ ਕਰਕੇ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਅੱਤ ਦਰਜੇ ਦੇ ਲਾਲਚ ਵੀ ਦੇ ਸਕਦੇ ਹੋ ਸਾਨੂੰ ਧਰਮ ਤੋਂ ਗੁਰਸਿੱਖੀ ਤੋਂ ਦੂਰ ਕਰਨ ਵਾਸਤੇ ਜੇਕਰ ਅਸੀਂ ਤੁਹਾਡੀ ਈਨ ਨਹੀਂ ਮੰਨਾਂਗੇ ਤੁਹਾਡੇ ਅਨੁਸਾਰ ਅਸੀਂ ਆਪਣੇ ਧਰਮ ਨੂੰ ਨਹੀਂ ਤਿਆਗਾਂਗੇ ਤਾਂ ਸਾਨੂੰ ਇਹ ਗੱਲ ਵੀ ਸਾਹਮਣੇ ਨਜ਼ਰ ਆ ਰਹੀ ਹੈ ਕਿ ਤੁਸੀਂ ਦੁਨੀਆਂ ਦਾ ਅੱਤ ਦਰਜੇ ਦਾ ਤਸੀਹਾ ਦੇ ਕੇ ਵੀ ਸਾਨੂੰ ਸ਼ਹੀਦ ਕਰ ਸਕਦੇ ਹੋ ਜੇ ਦੁਨੀਆਂ ਦੇ ਸੁੱਖ ਲੈ ਲਈਏ ਤਾਂ ਆਪਣੇ ਗੁਰੂ ਤੋਂ ਬੇਮੁੱਖ ਹੋ ਜਾਵਾਂਗੇ ਦੁਨੀਆਂ ਦੇ ਸੁੱਖ ਦੁਨੀਆਂ ਦੇ ਲਾਲਚ ਇਸ ਲੋਕ ਵਿੱਚ ਥੋੜ੍ਹੇ ਸਮੇਂ ਲਈ ਸੁੱਖ ਦੇ ਸਕਦੇ ਹੈ ਪਰ ਜਿਹੜੇ ਲੋਕ ਪ੍ਰਲੋਕ ਦੇ ਸੁੱਖ ਲੋਕ ਪ੍ਰਲੋਕ ਦੀਆਂ ਦਾਤਾਂ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਹੋਣੀਆਂ ਉਹ ਕਦੇ ਵਾਸਤੇ ਵੀ ਕਿਤੋਂ ਪ੍ਰਾਪਤ ਨਹੀਂ ਹੋ ਸਕਦੀਆਂ ਸਾਡਾ ਗੁਰੂ ਸਾਡੇ ਅੰਗ ਸੰਗ ਹੈ ਇਸ ਕਰਕੇ ਅਸੀਂ ਕਦੇ ਵੀ ਗੁਰਸਿੱਖੀ ਧਰਮ ਨਹੀਂ ਛੱਡਾਂਗੇ ਤਾਂ ਉਹ ਸਮੇਂ ਦੇ ਜ਼ਾਲਮ ਹਾਕਮਾਂ ਵੱਲੋਂ ਜਲਾਦਾਂ ਵੱਲੋਂ ਇਹਨਾਂ ਦੋਨਾਂ ਗੁਰਸਿੱਖਾਂ ਨੂੰ ਚਰਖੜੀਆਂ 'ਤੇ ਚਾੜ ਕੇ ਤੁੰਬੇ ਤੁੰਬੇ ਉਡਾ ਦਿੱਤਾ ਗਿਆ ਔਰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਐਸੇ ਮਹਾਨ ਗੁਰਸਿੱਖ ਜਿਨ੍ਹਾਂ ਨੇ ਸ਼ਾਂਤਮਈ ਢੰਗ ਦੇ ਨਾਲ ਗੁਰਸਿੱਖੀ ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਨ ਕੀਤਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਆਪਾਂ ਸਾਰੇ ਜੁੜ ਕੇ ਬੈਠੇ ਹਾਂ ਸਤਿ ਸੰਗਤ ਜੀ ਆਪਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਐਸੇ ਗੁਰਸਿੱਖਾਂ ਤੋਂ ਇਹ ਪ੍ਰੇਰਣਾ ਲੈਣ ਦੀ ਲੋੜ ਹੈ ਕਿ ਅਸੀਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਸਾਡਾ ਵੀ ਸਿੱਖੀ ਸਿਦਕ ਸਵਾਸਾਂ ਔਰ ਕੇਸਾਂ ਸੰਗ ਨਿਭ ਜਾਏ ਅੱਜ ਸਾਡੇ ਬੱਚੇ ਛੋਟੇ ਛੋਟੇ ਬੱਚੇ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਹੈ ਉਹਨਾਂ ਨੂੰ ਐਸੇ ਗੁਰਸਿੱਖਾਂ ਦਾ ਇਤਿਹਾਸ ਸੁਣਾਈਏ ਉਹਨਾਂ ਨੂੰ ਐਸੇ ਗੁਰਸਿੱਖਾਂ ਦੀਆਂ ਕਰਨੀਆਂ ਸੁਣਾਈਏ ਔਰ ਉਹਨਾਂ ਗੁਰਸਿੱਖਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਲਈ ਪ੍ਰੇਰਣਾ ਦਈਏ ਜਿਨ੍ਹਾਂ ਨੇ ਐਡੀਆਂ ਵੱਡੀਆਂ ਗੁਰਸਿੱਖੀ ਧਰਮ ਲਈ ਕੁਰਬਾਨੀਆਂ ਕੀਤੀਆਂ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਸਿੱਖੀ ਕੇਸਾਂ ਸਭ ਸਵਾਸਾਂ ਸੰਗ ਨਿਭਾਉਣ ਦਾ ਆਪਣੇ ਬੱਚਿਆਂ ਤੋਂ ਅਹਿਦ ਲਈਏ ਪ੍ਰਣ ਕਰਵਾਈਏ ਅੱਜ ਅਸੀਂ ਵੇਖ ਰਹੇ ਹਾਂ ਜਿੱਥੇ ਸਾਡੇ ਨੌਜਵਾਨ ਬੱਚੇ ਸਾਬਤ ਸੂਰਤ ਕੇਸਾਂ ਤੋਂ ਦੂਰ ਹੋ ਰਹੇ ਹੈ ਉੱਥੇ ਛੋਟੇ ਛੋਟੇ ਬੱਚਿਆਂ ਦੇ ਕੇਸ ਮਾਪੇ ਆਪਣੇ ਹੱਥੀ ਕੈਂਚੀਆਂ ਦੇ ਨਾਲ ਉਹਨਾਂ ਦੇ ਕੇਸ ਕੱਟ ਰਹੇ ਹੈ ਬਹੁਤ ਵੱਡੀ ਨਮੋਸ਼ੀ ਵੀ ਹੈ ਇਸ ਕੌਮ ਲਈ ਅਤੇ ਬਹੁਤ ਵੱਡਾ ਇਹ ਦੁੱਖ ਵੀ ਹੈ ਦੁਖਾਂਤ ਵੀ ਹੈ कि 7 साल ते 9 साल की कितनी छोटी उम्र दे विच निक्कियां जिंदा ने सतगुरां दे छोटे लाला ने धन धन बाबा जोरावर सिंह जी धन धन बाबा फतेह सिंह जी नूं फतेहगढ़ साहिब विखे सरहंद विखे नीहां दे विच चिन के शहीद कर दिता गया। उन्होंने गुरसिखी धर्म नूं आंच नहीं आउण दित्ती। आपां उन्हां साहिबजादियां दे वारस हाँ, आपां उन्हां शहीदां दे वारस हाँ जिन्हां ने सिखी सिदक लई अपने बंद बंद भी कटवाए, जिन्हां ने सीस तो खोपरे भी लुहा लए पर सिखी धर्म नूं आंच नहीं आउण दित्ती। इसलिए सानू ये प्रेरणा लैण दी लोड़ है। जिस गुरसिख दे घर विच जदों बच्चा बच्ची जन्म लैंदे है उन्हां दी ये जिम्मेवारी बनती है कि अपने बच्चे बच्चियां नूं सिखी विच परपक रहण दे संस्कार देने, भाव उन्हां नूं सिखी दे प्रेम दी सिखी दे सिदक दी गुड़ती जन्म तो लैके देनी शुरू करनी और बाणी दे नितनेमी बनाउणा, साबत सूरत केसां विच परपक रखण लई उन्हां नूं हमेशा उन्हां दे जीवन विच ऐसा सिदक पैदा करना कि साडे बच्चे सतगुरां दी सिखी तो कदे मुनकर ना होण। अज लोड़ है दुनिया विच जिथे भी कोई सिख परिवार जां सिख वसदे आए अहद करो प्राण करो कि अपने बच्चे बच्चियां दे केसां नूं भुल के भी असी कदे कैंची नहीं लगावांगे, केस नहीं कटांगे, साबत सूरत असी अपने बच्चे बच्चियां दे केस रखांगे। तां ही साडे इन्हां महान शहीदां दी कुरबानी नूं ये साडा एक सिजदा हो सकता है कि असी उन्हां शहीदां दी तां ही विरासत दे हकदार हाँ जे करके अपने बच्चे बच्चियां नूं सिखी नाल जोड़ी रखीए। आओ सात संगत जी, तीसरे पातशाह धन गुरु अमरदास सच्चे पातशाह जी ने जो श्री मुखवाक अमृत वेले सचखंड श्री हरिमंदर साहब जी तो आपां नूं बख्शिश कीते हन उन्हां दी कथा मन बिरती नूं एकागर करके सरवण करिए। धन बाबा बुढ़ा साहब जी ने श्री गुरु अमरदास जी दे चरणां विच बेनती कीती गरीब नवाज। दूसरे सरूप श्री गुरु अंगद देव जी ने धन गुरु नानक साहब सच्चे पातशाह जी दे पासों गुरता गद्दी दी दात नूं प्राप्त करके सारियां बरकतां नूं सारियां शक्तियां नूं प्राप्त करके हजूर ने अजर जरिया। जे करके तपे ने अपमान किया, नगर दे लोकां ने सतगुरु नूं नगर दे विच्चों बाहर जाण लई भी कह दिता, चले भी गए पर शक्ति नहीं विखाई, भाणा मिठा करके मन्निया। भावें अनंत शक्तियां दे मालक सन श्री गुरु अंगद देव जी, अमै दृष्ट शुभ करै हरै अंग पाप सकल मल, काम क्रोध अर लोह मोह बस करै सबै बल, सदा सुख मन वसै दुख संसार है खोवै, गुर नव निध दरियाओ जन्म हम कालख धोवै, सो कहो टल गुर सेवियै न सहज सुभाए, दर्शन परसै गुरु कै जन्म मरण दुख जाए। जदों अमृत वेले नितनेम तो उपरंत धन गुरु अंगद देव साहब जी दे संगतां दर्शन दीदार कर दियां तां दर्शन करन वालियां दे जिन्ने भी शरीर दे रोग कष्ट दुख हुंदे ओह सतगुरां दी अमृत दृष्टि पैण तों साध संगत जी सारे दूर हो जाया करदे सन। कृपा कटाख अवलोकन कीनो दास का दुख बदारियो, जिन्हां दे उत्ते खास कृपा दी बख्शिश भरी अमृतमई निगाह सतगुरु गुरु अंगद देव जी पा दंदे उन्हां दे सारे दुख दूर हो जाया करदे। इसलिए भावें अनंत शक्तियां दे मालक सन फिर भी भाणा मिठा करके मन्निया, अजर जरिया। सतगुरु जी तुसीं ਤੁਹਾਡੇ ਦਰ ਤੇ ਅਣਗਿਣਤ ਸੰਗਤਾਂ ਆਉਂਦੀਆਂ। ਜੇ ਕੋਈ ਤੰਦਰੁਸਤੀ ਦੀ ਦਾਤ ਮੰਗਦਾ ਤਾਂ ਖੁੱਲ੍ਹੇ ਹੱਥੀਂ ਰੋਗੀਆਂ ਨੂੰ ਤੰਦਰੁਸਤੀ ਦਾ ਦਾਨ ਬਖਸ਼ ਦਿਓ। ਜੇ ਕੋਈ ਦੁਨੀਆਂ ਦੀਆਂ ਸ਼ਕਤੀਆਂ ਮੰਗਦਾ, ਰਿੱਧੀਆਂ ਸਿੱਧੀਆਂ ਮੰਗਦਾ, ਉਹ ਵੀ ਬਖਸ਼ ਦਿੰਦੇ ਹੋ। ਜੇਕਰ ਮਹਾਰਾਜ ਕੋਈ ਸੰਸਾਰ ਦੇ ਸੁੱਖ ਮੰਗਦਾ, ਉਹਨਾਂ ਨੂੰ ਸੁੱਖਾਂ ਦੀਆਂ ਦਾਤਾਂ ਬਖਸ਼ ਦਿਓ। ਇੰਨਾ ਖੁੱਲ੍ਹਾ ਖਜ਼ਾਨਾ ਵੰਡਦੇ ਹਾਂ ਸਤਿਗੁਰੂ ਜੀ, ਕਿਤੇ ਇਹ ਖਜ਼ਾਨਾ ਘੱਟ ਨਾ ਜਾਏ, ਮੁੱਕ ਨਾ ਜਾਏ। ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਗਈ ਹੈ। ਤਾਂ ਉਸ ਸਮੇਂ ਤੀਸਰੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤੇ ਸਨ ਧਨਾਸਰੀ ਰਾਗ ਦੇ ਅੰਦਰ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧਨਾਸਰੀ ਰਾਗ ਦੇ ਅੰਦਰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਘਰ ਦੂਜਾ ਚੌਪਦੇ।
ਦੂਸਰੇ ਘਰ ਸੁਰ ਤਾਲ ਦੇ ਅੰਦਰ ਸ਼ਬਦ ਦਾ ਕੀਰਤਨ ਦੁਆਰਾ ਗਾਇਨ ਕਰਨ ਦਾ ਸਤਿਗੁਰੂ ਜੀ ਦੀ ਆਗਿਆ ਹੈ। ਚੌਪਦੇ ਚੌਂ ਪੌੜੀਆਂ ਵਾਲਾ ਇਹ ਸ਼ਬਦ ਸਤਿਗੁਰੂ ਜੀ ਉਚਾਰਨ ਕਰਦੇ ਹੈ। ਇਸ ਤੋਂ ਪਹਿਲਾਂ ਧਨਾਸਰੀ ਰਾਗ ਦੀ ਆਰੰਭਤਾ ਤੋਂ ਲੈ ਕੇ ਇੱਥੋਂ ਤੱਕ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਆਏ ਹਨ। ਇਸ ਤੋਂ ਅੱਗੇ ਤੀਸਰੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਪ੍ਰਾਰੰਭ ਹੋ ਰਹੇ ਹੈ ਔਰ ਇਹ ਸ਼ਬਦ ਚੌਂ ਚੌਂ ਪੌੜੀਆਂ ਵਾਲੇ ਹਨ। ਇਸ ਕਰਕੇ ਚੌਂ ਪਦੇ ਚੌਂ ਪੌੜੀਆਂ ਵਾਲੇ ਇਹ ਸ਼ਬਦ ਦੀ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ ਔਰ ਇਹ ਸ਼ਬਦ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਸੁਣਨ ਨਾਲ, ਇਹ ਸ਼ਬਦ ਦਾ ਕੀਰਤਨ ਕਰਨ ਦੇ ਨਾਲ, ਇਹਨਾਂ ਪਾਵਨ ਪਵਿੱਤਰ ਗੁਰਸ਼ਬਦਾਂ ਦਾ ਗੁਰਬਾਣੀ ਦਾ ਅਭਿਆਸ ਕਰਨ ਦੇ ਨਾਲ ਗੁਰਸਿੱਖ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਚਾਅ ਉਤਸ਼ਾਹ ਪ੍ਰੇਮ ਪੈਦਾ ਹੁੰਦਾ ਹੈ। ਦਸਮ ਪਿਤਾ ਜੀ ਦੇ ਬਚਨ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਮਨ ਵਿੱਚ ਪ੍ਰੇਮ ਅਤੇ ਚਾਅ ਪੈਦਾ ਹੋ ਗਿਆ, ਫਿਰ ਵਾਹਿਗੁਰੂ ਦੇ ਮਿਲਾਪ ਦੀ ਜਿਹੜੀ ਪਦਵੀ ਹੈ, ਉਹ ਜਿਹੜੀਆਂ ਮੰਜ਼ਲਾਂ ਹਨ, ਜਦੋਂ ਉਹ ਪ੍ਰਾਪਤ ਹੋ ਜਾਂਦੀਆਂ ਹਨ, ਫਿਰ ਵਾਹਿਗੁਰੂ ਦੇ ਵਿੱਚ ਅਭੇਦਤਾ ਵੀ ਪ੍ਰਾਪਤ ਹੁੰਦੀ ਹੈ। ਸਾਧਨ ਕੀ ਹੈ? ਸਾਧਨ ਹੈ ਗੁਰਬਾਣੀ ਦਾ ਸੁਣਨਾ, ਗੁਰਬਾਣੀ ਦਾ ਕਮਾਉਣਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ। ਇਹ ਸਾਧਨ ਹਨ, ਇਹੀ ਸਾਡੀਆਂ ਮੰਜ਼ਲਾਂ ਹਨ ਔਰ ਇਹਨਾਂ 'ਤੇ ਚੱਲਦਿਆਂ ਚੱਲਦਿਆਂ ਉਹ ਪਦਵੀ ਅਮਰ ਪਦਵੀ, ਅਟਲ ਪਦਵੀ, ਕਿਹੜੀ ਪਦਵੀ? ਜਿਹੜੀ ਪਦਵੀ ਭਾਈ ਸੁਬੇਗ ਸਿੰਘ ਸਾਹਿਬਾੜ ਸਿੰਘ ਜੀ ਨੂੰ ਪ੍ਰਾਪਤ ਹੋਈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੇ ਸਮਾਹੇ। ਜਦੋਂ ਧਰਮ ਦੀ ਖਾਤਰ ਆਪਣਾ ਆਪਾ ਨਿਸ਼ਾਵਰ ਕਰਨ ਲੱਗੇ, ਜ਼ਾਲਮ ਨੂੰ ਵੇਖ ਕੇ ਦੋਨੋਂ ਹੀ ਗੁਰਸਿੱਖ ਮੁਸਕਰਾਏ। ਜਦੋਂ ਚਰਖੜੀ ਤੇ ਚਾੜਨ ਲੱਗੇ ਨਾ, ਭਾਈ ਸੁਬੇਗ ਸਿੰਘ ਸਾਹਿਬਾੜ ਸਿੰਘ ਮੁਸਕਰਾਏ। ਉਸ ਸਮੇਂ ਮੌਤ ਦੀਂਦੀ ਹੋਵੇ ਸਾਹਮਣੇ ਸਾਧ ਸੰਗਤ ਦੀ, ਕੌਣ ਮੁਸਕਰਾਉਂਦਾ? ਵੱਡਿਆਂ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਆ, ਸਰੀਰ ਕੰਬਣ ਲੱਗ ਜਾਂਦੇ ਆ, ਖੂਨ ਦਾ ਰੰਗ ਪੀਲਾ ਪੈ ਜਾਂਦਾ ਹੈ। ਪਰ ਧੰਨ ਗੁਰਸਿੱਖ ਜਿਨ੍ਹਾਂ ਨੇ ਮੌਤ ਨੂੰ ਵੀ ਤੁੱਛ ਸਮਝਿਆ, ਮੌਤ ਨੂੰ ਵੀ ਮਖੌਲਾਂ ਕੀਤੀਆਂ, ਇਹ ਸ਼ਕਤੀ ਇਹ ਬਲ ਇਹ ਤਾਕਤ ਕਿੱਥੋਂ ਮਿਲਿਆ? ਇਹ ਕਲਗੀਧਰ ਦੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚੋਂ ਇਹ ਸ਼ਕਤੀ ਉਹਨਾਂ ਨੂੰ ਪ੍ਰਾਪਤ ਹੋਈ। ਇਹ ਸ਼ਕਤੀ ਉਹਨਾਂ ਨੂੰ ਗੁਰਬਾਣੀ ਦੀ ਕਮਾਈ ਵਿੱਚੋਂ ਪ੍ਰਾਪਤ ਹੋਈ। ਉਹਨਾਂ ਨੇ ਗੁਰਬਾਣੀ ਦੀ ਕਮਾਈ ਕੀਤੀ, ਗੁਰਸਿੱਖੀ ਦੀ ਕਮਾਈ ਕੀਤੀ, ਨਾਮ ਬਾਣੀ ਸਿਮਰਨ ਦੀ ਕਮਾਈ ਕੀਤੀ, ਤਾਂ ਉਹਨਾਂ ਨੂੰ ਇਹ ਸ਼ਕਤੀ ਹਾਸਲ ਹੋਈ। ਗੁਰਸਿੱਖ ਮੌਤ ਤੋਂ ਵੀ ਜਿੱਤ ਪ੍ਰਾਪਤ ਕਰ ਜਾਂਦਾ ਹੈ। ਦੁਨੀਆ ਮੌਤ ਤੋਂ ਡਰਦੀ ਹੈ, ਗੁਰਸਿੱਖ ਕਦੇ ਵੀ ਮੌਤ ਦੀ ਪਰਵਾਹ ਨਹੀਂ ਕਰਦਾ। ਨਿਰਭਉ ਜਪੈ ਸਗਲ ਭਉ ਮਿਟੈ, मूल मंत्र दे विच भी निरभउ शब्द आया है, जेड़ा वाहिगुरु दे नाम दी कमाई करन वाला है उनू निरभयता सारे डर भय उन्हां दे दूर हो जांदे है। प्रभ की शरण सगल भय लाथे, दुख बिनसे सुख पाया। प्रभु दे प्यारियां दे सारे डर लै जांदे है, सारे दुख नाश हो जांदे है। भाई साहबाज सिंह और भाई सुबेक सिंह दोनों मुस्कराए। जालम ने पूछया कि अज तक दुनिया दे विचे पहली बार अनोखे लोग वेखे है कि तुहानू पता कि तुहाडी मौत बहुत नेड़े है और तुहानू मारिया भी जाना बड़े वड्डे वड्डे तसीहे दे करके बहुत वड्डे वड्डे दुख दे के तुहाडी ये मौत सौखी मौत नहीं होनी, ये बड़ी कष्टां भरी दुखदायक मौत है। तुसी मुस्कुरा रहे हो तां भाई सुबेक सिंह भाई साहबाज सिंह ने जकारा छड्डिया, सारी संगत मिलके जकारे दा आवाजा दईए, बोले सो निहाल अकाल। जदों जकारा गजाया जालम पुछदा जकारे दा मतलब की है, तुहाडे मुस्कुराउण दा कारण की है, तां इक रसना इक डुबान नाल उत्तर दिता कि जकारे दा मतलब है चढ़दी कला। गुरसिख दा जदों धर्म साबत सूरत सिदक निभ जाए उस तों वड्डी चढ़दी कला नहीं जीवन विच कोई हो सकती। गुरु ने सानू निहाल निहाल कर दिता है। ऐ जालम वेख अरशां दे विच्चों कलगीधर पातशाह श्री गुरु गोबिंद सिंह साहब जी दे सानू दर्शन हो रहे हैं। साडे पिता धर्म दे पिता साडे मालक धन सतगुरु श्री गुरु गोबिंद सिंह साहब जी सामने उड़ीक रहे हैं। असी उन्हां दी गोद दे विच जा के बैठना है। इस शहादत तों बाद साडा पिता सानू लैण वास्ते आया और इस तों वड्डी सानू कोई खुशी नहीं। ये शहादत ये कुरबानी देंदियां होया हर तरह का तसीहा झल के भी हर तरह का दुख भी बर्दाश्त करके जे गुरु की गोद मिल जाए इस तों वड्डी कोई प्रसन्नता नहीं, इस तों वड्डी होर कोई खुशी नहीं। इस करके साध संगत जी वो पदवी गुरमुख नूं प्राप्त हो जाती है। इस करके ये बाणी है सतगुरां दी, ये गुरसिख दे मन विच चा मन चाओ भया प्रभागम सुनिया हर मंगल गाओ सखी गृह मंदिर बनिया। मन विच चा पैदा कर दिंदी है परमेश्वर नूं वाहिगुरु नूं मिलन दा और इस बाणी द्वारा गुरसिख अपने गुरु नाल एकमिक हो जांदा है।
एक ओंकार
एक अद्वैत स्वरूप परमेश्वर ओंकार सारिआं दा प्रकाशक है।
सतगुर प्रसाद
सत नाश तो रहित है, गुर चेतन स्वरूप है, प्रसाद आनंद स्वरूप है। ये वाहिगुरु दे लक्षण हन। ऐसा वाहिगुरु परमेश्वर सतगुर प्रसाद इनू वस्तु निर्देश मंगल कहा जाता है। इउं सतगुरां दी प्रसाद कृपा नाल गुरु दी बख्शिश नाल ही ओ वाहिगुरु परमेश्वर दी प्राप्ति हुंदी है।
एहो धन अखुट नान खुटै ना जाए,
इहड़ा नाम रूप धन है। बाबा बुढ़ा जी नूं धन गुरु अमरदास जी उत्तर दे रहे हैं कि बाबा बुढ़ा साहब जेड़े खजाने गुरु नानक साहब ने बख्श दिते है ये मुकण वाले नहीं, ये मुक हन। खाबो खर्चो रल मिल पाई, तोट ना आवे वध हो जाई। गुरु कीआं बरकतां कदे मुकदियां नहीं हन। जदों छेवें पातशाह जी ने गुरु सर महाराज दा युद्ध कीता और जित प्राप्त कीती, मुगल पठाणा नूं जिहड़े जिउंदे बट के भाजणा पै गईआं, जिधर नूं किसे नूं राह लब्भा दौड़ गया कैर अते बुजदिल बण के, तां साध संगत जी ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਮੁਸਲਮਾਨ ਪਠਾਣਾ ਦਾ ਦਸਤਾ ਭੱਜਿਆ ਹੀ ਜਾਂਦਾ, ਭੁੱਖੇ ਪਿਆਸੇ ਆ, ਬੜੇ ਦੁਖੀ ਹੈ। ਭਾਈ ਰੂਪ ਚੰਦ ਦੇ ਨਗਰ ਦੇ ਨੇੜੇ ਦੀ ਭਾਈ ਰੂਪਾ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਮ 'ਤੇ ਵਸਾਇਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਨਗਰ। ਇਸ ਨਗਰ ਦੇ ਨੇੜੇ ਦੀ ਜਦੋਂ ਪਠਾਣ ਲੰਘਣ ਲੱਗੇ, ਭਾਈ ਰੂਪ ਚੰਦ ਦੇ ਸੀਸ ਉੱਤੇ ਸਿਰ ਉੱਤੇ ਪ੍ਰਸ਼ਾਦਿਆਂ ਦਾ ਟੋਕਰਾ ਵਲਟੋਹੀ ਦਾਲ ਦੀ ਆਪਣੇ ਹੱਥਾਂ ਵਿੱਚ ਫੜੀ ਹੋਈ ਹੈ। ਮੁਗਲਾਂ ਨੇ ਘੇਰ ਲਿਆ, ਕਹਿਣ ਲੱਗੇ ਖੋਹ ਲਓ ਪ੍ਰਸ਼ਾਦੇ। ਜਿੰਨੇ ਮਿਲਦੇ ਆ ਸਾਰੇ ਇਹਦੇ ਕੋਲੋਂ ਖੋਹ ਕੇ ਖਾ ਲਓ, ਭੁੱਖ ਬਹੁਤ ਲੱਗੀ ਹੋਈ ਹੈ। ਭਾਈ ਰੂਪ ਚੰਦ ਜੀ ਕਹਿਣ ਲੱਗੇ ਜੇ ਖੋਹ ਕੇ ਖਾਓਗੇ ਤਾਂ ਦੋ ਬੰਦਿਆਂ ਨੇ ਵੀ ਨਹੀਂ ਰੱਜ ਹੋਣਾ, ਤੁਸੀਂ ਮੇਰਾ ਬਚਨ ਮੰਨ ਲਓ, ਪੰਗਤਾਂ ਲਾ ਕੇ ਬੈਠ ਜਾਓ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਲੰਗਰ ਹੈ, ਸਾਰਿਆਂ ਨੂੰ ਤ੍ਰਿਪਤ ਕਰ ਦਿਆਂਗੇ, ਸਾਰੇ ਰੱਜ ਜਾਣਗੇ। ਸਾਰੇ ਪਠਾਨ ਤੁਰਕ ਜਿੰਨੇ ਵੀ ਸਨ ਪੰਗਤਾਂ ਲਾ ਕੇ ਬੈਠ ਗਏ। ਜਦੋਂ ਸਾਰਿਆਂ ਦੇ ਹੱਥਾਂ ਦੇ ਉੱਤੇ ਦੋ ਦੋ ਪ੍ਰਸ਼ਾਦੇ ਰੱਖੇ, ਉੱਤੇ ਦਾਲਾ ਪਾਇਆ, ਤਾਂ ਸਾਰਿਆਂ ਨੂੰ ਭਾਈ ਰੂਪ ਚੰਦ ਜੀ ਪ੍ਰਸ਼ਾਦਾ ਵਰਤਾਈ ਜਾਂਦੇ ਹੈ, ਦਾਲ ਵਰਤਾਈ ਜਾਂਦੇ ਹੈ, ਔਰ ਜਿੰਨੇ ਤੁਰਕ ਹੈ ਪਠਾਨ ਹੈ ਸਾਰੇ ਰੱਜ ਰੱਜ ਕੇ ਛਕ ਰਹੇ ਹੈ। ਬਾਰ ਬਾਰ ਪ੍ਰਸ਼ਾਦਾ ਪੁੱਛਿਆ ਜਾ ਰਿਹਾ। ਆ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਐਡਾ ਵੱਡਾ ਮਹਾਨ ਲੰਗਰ ਅੱਠੇ ਪੈਰ ਚੱਲਦਾ, ਜਿੱਥੇ ਲੱਖਾਂ ਹੀ ਸੰਗਤਾਂ ਲੰਗਰ ਛਕਦੀਆਂ, ਔਰ ਇਸ ਗੁਰੂ ਕੇ ਲੰਗਰ ਦੇ ਵਿੱਚੋਂ ਐਨ ਤ੍ਰਿਪਤ ਕਰਕੇ ਸੰਗਤਾਂ ਨੂੰ ਭੇਜਿਆ ਜਾਂਦਾ। ਸੋ ਸਾਧ ਸਿੰਘ ਜੀ ਇਸੇ ਤਰ੍ਹਾਂ ਭਾਈ ਰੂਪ ਚੰਦ ਨੇ ਇੰਨਾ ਲੰਗਰ ਵਰਤਾਇਆ, ਜਦੋਂ ਸਾਰੇ ਰੱਜ ਕੇ ਐਨ ਤ੍ਰਿਪਤ ਹੋ ਗਏ, ਸਾਰਿਆਂ ਨੇ ਹੱਥ ਜੋੜ ਦਿੱਤੇ, ਕਹਿਣ ਲੱਗੇ ਭਾਈ ਸਾਹਿਬ ਅਸੀਂ ਰੱਜ ਗਏ, ਕਈ ਦਿਨਾਂ ਦੇ ਭੁੱਖੇ ਸੀ, ਸਾਡੀਆਂ ਕਈ ਦਿਨਾਂ ਦੀਆਂ ਭੁੱਖਾਂ ਕੱਢ ਦਿੱਤੀਆਂ, ਤੁਸੀਂ ਇੰਨਾ ਰੱਜ ਕੇ ਲੰਗਰ ਛਕਾਇਆ। ਜਦੋਂ ਤੁਰਕਾਂ ਨੇ ਵੇਖਿਆ ਕਿ ਓਨੇ ਹੀ ਪ੍ਰਸ਼ਾਦੇ ਟੋਕਰੇ ਦੇ ਵਿੱਚ ਅਤੇ ਓਨਾ ਹੀ ਦਾਲਾ ਬਲਟੋਹੀ ਵਿੱਚ ਉਵੇਂ ਦਾ ਉਵੇਂ ਪਿਆ, ਸਾਰੇ ਹੈਰਾਨ ਹੋ ਗਏ। ਕਹਿਣ ਲੱਗੇ ਬੜੀ ਸ਼ਕਤੀ ਹੈ ਸਿੱਖਾ ਤੇਰੇ ਵਿੱਚ। ਭਾਈ ਰੂਪ ਚੰਦ ਬੜੀ ਨਿਰਭੈਤਾ ਨਾਲ ਕਹਿਣ ਲੱਗੇ ਮੇਰੇ ਵਿੱਚ ਸ਼ਕਤੀ ਨਹੀਂ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਸ਼ਕਤੀ ਹੈ, ਉਹਨਾਂ ਦਾ ਲੰਗਰ ਹੈ, ਉਹਨਾਂ ਦੀ ਕਿਰਪਾ, ਜਿਨ੍ਹਾਂ 'ਤੇ ਤੁਸੀਂ ਹਮਲਾ ਕਰਨ ਵਾਸਤੇ ਗਏ ਸੀ ਪਰ ਤੁਹਾਨੂੰ ਦੁਸ਼ਮਣ ਜਾਣ ਕੇ ਨਹੀਂ, ਤੁਹਾਨੂੰ ਇੱਕ ਲੋੜਵੰਦ ਭੁੱਖੇ ਜਾਣ ਕੇ ਗੁਰੂ ਕੀ ਇਹ ਸੇਵਾ ਦਾ ਹੁਕਮ ਹੈ ਕਿ ਕੋਈ ਵੀ ਭੁੱਖਾ ਪਿਆਸਾ ਤੁਹਾਨੂੰ ਮਿਲ ਜਾਏ, ਭਾਵੇਂ ਦੁਸ਼ਮਣ ਹੈ ਭਾਵੇਂ ਮਿੱਤਰ ਹੈ, ਉਸ ਨੂੰ ਗੁਰੂ ਕਾ ਲੰਗਰ ਛਕਾਉਣਾ, ਇਸ ਲਈ ਲੰਗਰ ਛਕਾਇਆ ਗਿਆ ਹੈ। ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ, ਸਭ ਤੋਂ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ, ਇਹ ਕਦੇ ਮੁੱਕਦਾ ਨਹੀਂ ਨਾ ਹੀ ਘਟਦਾ ਹੈ, ਪ੍ਰਤੱਖ ਵੀ ਗੁਰੂ ਕੇ ਲੰਗਰ ਦੇ ਵਿੱਚ ਇਹ ਬਰਕਤਾਂ ਵਰਤਦੀਆਂ ਹਨ। ਇਸੇ ਤਰ੍ਹਾਂ ਇਹੋ ਧਨ ਅਖੁੱਟ ਨਾ ਨੁਖੁੱਟੇ ਨਾ ਜਾਏ, ਜਿਨ੍ਹਾਂ ਕੋਲ ਨਾਮ ਰੂਪ ਧਨ ਆ ਜਾਂਦਾ ਹੈ ਸਤਿਗੁਰਾਂ ਦੀ ਕਿਰਪਾ ਦੁਆਰਾ, ਇਹ ਨਾਮ ਰੂਪ ਧਨ ਅਮੁੱਕ ਹੈ। ਅਖੁੱਟ ਦਾ ਅਰਥ ਹੁੰਦਾ ਅਮੁੱਕ, ਮੁੱਕਣ ਵਾਲਾ ਨਹੀਂ, ਨਾ ਨੁਖੁੱਟੇ ਨਾ ਜਾਏ, ਨਾ ਹੀ ਨੁਖੁੱਟਦਾ ਘਟਦਾ ਕਦੇ ਵਾਸਤੇ, ਇਹਦੇ ਵਿੱਚ ਕਦੇ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ ਹੈ, ਅਤੇ ਨਾ ਜਾਏ ਨਾ ਹੀ ਕਿਤੇ ਚੱਲ ਕੇ ਜਾਂਦਾ। ਜਿਵੇਂ ਮਾਇਆ ਦਾ ਸੁਭਾਅ ਹੈ, ਇੱਕ ਕੋਲੇ ਆਈ ਉਹਦੀ ਪਰਾ ਲਭਦ ਅਨੁਸਾਰ ਉਹਦੇ ਪਾਸ ਰਹਿੰਦੀ ਹੈ, ਫਿਰ ਦੂਸਰਾ ਧਨੀ ਬਣ ਜਾਂਦਾ, ਫਿਰ ਤੀਸਰਾ ਬਣ ਜਾਂਦਾ, ਪਰ ਜਿਨ੍ਹਾਂ ਕੋਲੇ ਨਾਮ ਰੂਪ ਧਨ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਇਹ ਨਾਮ ਰੂਪ ਧਨ ਨਾ ਤਾਂ ਮੁੱਕਦਾ ਹੀ ਹੈ, ਨਾ ਹੀ ਉਹਨਾਂ ਨੂੰ ਕਦੇ ਇਸ ਨਾਮ ਧਨ ਵਿੱਚੋਂ ਘਾਟਾ ਪੈਂਦਾ, ਅਤੇ ਨਾ ਹੀ ਨਾਮ ਰੂਪ ਧਨ ਉਹਨਾਂ ਕੋਲੋਂ ਕਿਤੇ ਚੱਲ ਕੇ ਜਾਂਦਾ ਹੈ। ਇਸ ਧਨ ਕੋ ਚੱਕਾ ਨੇੜ ਨਾ ਆਵਈ, ਇਸ ਧਨ ਨੂੰ ਕੋਈ ਚੱਕਣ ਵਾਲਾ ਵੀ ਨਹੀਂ ਇਹਨਾਂ ਦੇ ਨੇੜੇ ਆਉਂਦਾ, ਚੁਰਾਉਣ ਵਾਲਾ ਵੀ ਕੋਈ ਨੇੜੇ ਨਹੀਂ ਆਉਂਦਾ, ਨਾ ਹੀ ਇਹ ਧਨ ਉਹਨਾਂ ਕੋਲੋਂ ਕਿਤੇ ਜਾਂਦਾ ਹੈ। ਇਹ ਨਾਮ ਧਨ ਦਾ ਜਿਹੜਾ ਅਖੁੱਟ ਭੰਡਾਰ ਆ, ਇਹ ਗੁਰੂ ਦੇ ਦਰ 'ਤੇ ਸਦਾ ਹੀ ਵਰਤਦਾ ਹੈ। ਅੱਠੇ ਪੈਰ ਸੰਗਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਮ ਜਪਦੀਆਂ, ਨਾਮ ਧੰਨ ਦੇ ਅਖੁੱਟ ਵਰਤਾਰੇ ਇੱਥੇ ਵਰਤ ਰਹੇ ਆ, ਕਦੇ ਮੁੱਕੇ ਆ ਅੱਜ ਤੱਕ? 400 ਸਾਲ ਤੋਂ ਉੱਤੇ ਹੋ ਗਿਆ, ਅੱਠੇ ਪੈਰ ਨਾਮ ਦਾ ਸ਼ਾਂਦਾ ਇੱਥੇ ਵਰਤ ਰਿਹਾ ਹੈ, ਅੱਠੇ ਪੈਰ ਨਾਮ ਦੀਆਂ ਦਾਤਾਂ ਵਰਤ ਰਹੀਆਂ ਹਨ। ਅਖੰਡ ਕੀਰਤਨ ਦੁਆਰਾ, ਨਾਮ ਦੇ ਪ੍ਰਵਾਹ ਦੁਆਰਾ ਇਹ ਨਾਮ ਦਾ ਖਜ਼ਾਨਾ ਸਦਾ ਹੀ ਵਰਤ ਰਿਹਾ ਹੈ, ਇਹ ਕਦੇ ਮੁੱਕਦਾ ਨਹੀਂ ਹੈ। ਫਿਰ ਇਸ ਨਾਮ ਧੰਨ ਦੀਆਂ ਜਿਹੜੀਆਂ ਰੱਬੀ ਬਰਕਤਾਂ ਹਨ, ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਜਾਂਦੀਆਂ ਹਨ, ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੋਂ ਬੁੱਧ ਪਾਈ, ਜਿਹੜੀਆਂ ਇਹ ਬਰਕਤਾਂ ਹਨ ਇਹ ਵੀ ਨਹੀਂ ਮੁੱਕਦੀਆਂ। ਵੇਖੋ ਸੰਗਤ ਜੀ, ਧੰਨ ਗੁਰੂ ਰਾਮਦਾਸ ਜੀ ਦੇ ਦਰ 'ਤੇ ਜਿਹੜੇ ਪ੍ਰਤੱਖ ਖਜ਼ਾਨੇ ਵੀ ਆ, ਕਦੇ ਮੁੱਕੇ ਆ? ਜਿੰਨੇ ਲਾਏ ਜਾਂਦੇ ਆ ਉਨੇ ਹੋਰ ਆਈ ਜਾਂਦੇ ਆ। ਜਿੰਨਾ ਸੰਗਤ ਦੀ ਸੇਵਾ ਦੇ ਵਿੱਚ, ਲੰਗਰਾਂ ਦੇ ਵਿੱਚ ਮਾਇਆ ਖਰਚ ਹੋ ਰਹੀ ਆ, ਉਸ ਨਾਲੋਂ ਵੱਧ ਸਤਿਗੁਰੂ ਮਹਾਰਾਜ ਇੱਥੇ ਭੇਜ ਰਹੇ ਹੈ। ਇਸ ਕਰਕੇ ਨਾ ਹੀ ਇਹ ਕਦੇ ਮੁੱਕੇ ਆ, ਨਾ ਹੀ ਇਹ ਘਟੇ ਹੈ, ਨਾ ਹੀ ਇਹ ਕਦੇ ਜਾਂਦੇ ਹੈ। ਇਸੇ ਤਰ੍ਹਾਂ ਨਾਮ ਰੂਪ ਧੰਨ ਵੀ ਸਦਾ ਹੀ ਸਦਾ ਇਹ ਨਾਮ ਦੇ ਖਜ਼ਾਨੇ ਗੁਰੂ ਦੇ ਦਰ 'ਤੇ ਭਰੇ ਹੀ ਰਹਿੰਦੇ ਹਨ।
ਪੂਰਾ ਸਤਿਗੁਰ ਦੀਆ ਦਿਖਾਏ,
ਪੂਰੇ ਸਤਿਗੁਰੂ, ਸੱਚੇ ਸਤਿਗੁਰੂ। ਪੂਰਾ ਗੁਰੂ ਕੌਣ ਹੈ? ਜਿਨ ਮਿਲ ਮਾਰੇ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਕੌਣ ਹੈ ਪੂਰਾ ਕਲਯੁਗ ਦੇ ਵਿੱਚ? ਜਿਹਨੇ ਪੰਜਾਂ ਨੂੰ ਮਾਰ ਲਿਆ, ਪੰਜਾਂ ਨੂੰ ਆਪਣੇ ਵਸ ਵਿੱਚ ਕੀਤਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਪੰਜ ਹੈ, ਇਹਨਾਂ ਨੂੰ ਜਿਨ੍ਹਾਂ ਨੇ ਵਸ ਵਿੱਚ ਕਰ ਲਿਆ, ਆਪਣੇ ਵਸ ਵਿੱਚ ਹੀ ਨਹੀਂ, ਜਿਨ੍ਹਾਂ ਨੇ ਉਹਨਾਂ ਸਤਿਗੁਰਾਂ ਦੀ ਸ਼ਰਨ ਲਈ, ਉਹਨਾਂ ਦੇ ਵੀ ਵਸ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋ ਗਏ, ਉਹਨਾਂ ਉੱਤੇ ਵੀ ਇਹਨਾਂ ਦਾ ਵਸ ਨਹੀਂ ਚੱਲਿਆ, ਜ਼ੋਰ ਨਹੀਂ ਚੱਲਿਆ। ਇਸ ਕਰਕੇ ਐਸਾ ਕਲਯੁਗ ਦੇ ਵਿੱਚ ਪੂਰਾ ਸਤਿਗੁਰੂ, ਧੰਨ ਗੁਰੂ ਨਾਨਕ ਸਾਹਿਬ ਦਸਮ ਪਿਤਾ ਜੈਸਾ ਸਤਿਗੁਰੂ ਨਹੀਂ ਆਪਾਂ ਨੂੰ ਮਿਲੇਗਾ। ਇਸ ਕਰਕੇ ਸੱਚੇ ਸਤਿਗੁਰਾਂ ਨੇ, ਪੂਰੇ ਸਤਿਗੁਰਾਂ ਨੇ, ਪੂਰੇ ਕਾ ਕੀਆ ਸਭ ਕੁਛ ਪੂਰਾ, ਜਦੋਂ ਇਹ ਨਾਮ ਰੂਪ ਧੰਨ ਦਾ ਖਜ਼ਾਨਾ ਦਿਖਾ ਦਿੱਤਾ, ਸਾਨੂੰ ਕਿਵੇਂ ਵਿਖਾਇਆ, ਸਾਨੂੰ ਕਿਵੇਂ ਦਰਸ਼ਨ ਕਰਾਏ ਕਿ ਗੁਰਸਿੱਖੋ ਆਹ ਨਾਮ ਦਾ ਖਜ਼ਾਨਾ, ਇੱਥੋਂ ਦਰਸ਼ਨ ਕਰੋ। ਧੰਨ ਕਹੋ ਗੁਰ ਅਰਜਨ ਕੋ, ਜਿਨ ਨਾਮ ਕੋ ਖੋਲ ਦਿਖਾਇਓ ਖਜ਼ਾਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਾਰ ਬਾਰ ਮਨ ਬਾਣੀ ਸਰੀਰ ਕਰਕੇ ਧੰਨ ਧੰਨ ਕਹੀਏ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਹ ਨਾਮ ਦੇ ਖਜ਼ਾਨੇ ਦੇ ਸਾਨੂੰ ਖੁੱਲ੍ਹੇ ਰੂਪ ਵਿੱਚ ਦਰਸ਼ਨ ਕਰਾਏ। ਇਸ ਕਰਕੇ ਇਹ ਪੂਰੇ ਸਤਿਗੁਰਾਂ ਨੇ ਨਾਮ ਦੇ ਖਜ਼ਾਨੇ ਨੂੰ ਸਾਡੇ ਦ੍ਰਿਸ਼ਟੀ ਗੋਚਰ ਕਰ ਦਿੱਤਾ, ਸਾਨੂੰ ਵਿਖਾ ਦਿੱਤਾ, ਸਾਨੂੰ ਦਰਸ਼ਨ ਕਰਾ ਦਿੱਤੇ। ਔਰ ਗੁਰਸਿੱਖੋ, ਇਸ ਬਾਣੀ ਰੂਪ, ਨਾਮ ਰੂਪ ਖਜ਼ਾਨੇ ਵਿੱਚੋਂ ਜਿੰਨਾ ਨਾਮ ਲੈ ਕੇ ਹੁਣ ਸਾਨੂੰ ਸਤਿਗੁਰੂ ਜੀ ਦਾ ਹੁਕਮ ਹੈ ਗੁਰਸਿੱਖਾਂ ਨੂੰ, ਵੈਸੇ ਤਾਂ ਇਹ ਹਰ ਪ੍ਰਾਣੀ ਮਾਤਰ ਲਈ ਗੁਰਬਾਣੀ ਦਾ ਖਜ਼ਾਨਾ ਕਲਿਆਣਕਾਰੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਪਰ ਗੁਰਸਿੱਖੀ ਧਰਮ ਦੇ ਵਿੱਚ ਇਹ ਨਾਮ ਦਾ ਖਜ਼ਾਨਾ ਕਦੋਂ ਮਿਲਦਾ? ਜਦੋਂ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹੈ, ਗੁਰੂ ਵਾਲੇ ਬਣਦੇ ਆ, ਉਦੋਂ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਫਿਰ ਸਤਿਗੁਰੂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਨਾਮ ਦੇ ਦਰਸ਼ਨ, ਨਾਮ ਰੂਪ ਖਜ਼ਾਨੇ ਦੇ ਦਰਸ਼ਨ ਕਰਵਾਉਂਦੇ ਹੈ, ਜਿਨ੍ਹਾਂ ਨੂੰ ਹੋ ਜਾਂਦੇ ਹੈ, ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਪੂਰੇ ਸਤਿਗੁਰਾਂ ਦੇ ਦਰ ਤੋਂ, ਉਹਨਾਂ ਕੋਲੋਂ ਇਹ ਨਾਮ ਰੂਪ ਧੰਨ ਕਦੇ ਮੁੱਕਦਾ ਨਹੀਂ, ਨਾ ਹੀ ਘਟਦਾ, ਨਾ ਹੀ ਕਿਤੇ ਜਾਂਦਾ ਹੈ।
ਆਪਣੇ ਸਤਿਗੁਰ ਕਉ ਸਦ ਬਲ ਜਾਈ,
ਜਿਨ੍ਹਾਂ ਸਤਿਗੁਰਾਂ ਨੇ ਸਾਡੇ ਤੇ ਐਡੇ ਵੱਡੇ ਪਰਉਪਕਾਰ ਕੀਤੇ 10 ਸਰੂਪਾਂ ਵਿੱਚ, ਉਹਨਾਂ ਸਤਿਗੁਰਾਂ ਤੋਂ ਇਹ ਗੁਰਸਿੱਖ ਸਦਾ ਹੀ ਬਲਿਹਾਰ ਜਾਣਾ ਕਰ। ਸਦਾ ਦਾ ਅਰਥ, ਸਦ ਦਾ ਅਰਥ ਹੁੰਦਾ ਹਮੇਸ਼ਾ ਹਮੇਸ਼ਾ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ ਕਿ ਇੱਕ ਵਾਰੀ ਸ਼ੁਕਰਾਨਾ ਕਰ ਲਿਆ ਬਹੁਤ ਹੈ, ਨਹੀਂ, ਹਮੇਸ਼ਾ ਹਮੇਸ਼ਾ ਆਪਣੇ ਸਤਿਗੁਰਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਕਰ। ਮਨ ਵਿੱਚ ਗੁਰੂ ਦੀ ਸਿੱਖਿਆ ਨੂੰ ਵਸਾ, ਬਾਣੀ ਦੁਆਰਾ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਕਰ, ਔਰ ਸਰੀਰ ਕਰਕੇ ਗੁਰੂ ਦੀ ਬਖਸ਼ੀ ਰਹਿਣੀ ਨੂੰ, ਹੁਕਮਾਂ ਨੂੰ ਕਮਾਉਣਾ ਕਰ। ਤਾਂ ਹੀ ਇਹ ਬਲਿਹਾਰ ਅਤੇ ਕੁਰਬਾਨ ਜਾਣਾ ਹੁੰਦਾ ਹੈ। ਇਸ ਲਈ ਆਪਣੇ ਸਤਿਗੁਰਾਂ ਤੋਂ ਸਦਾ ਸਦਾ ਬਲਿਹਾਰ ਬਲਿਹਾਰ ਕੁਰਬਾਨ ਕੁਰਬਾਨ ਭਾਵ ਗੁਰੂ ਦੇ ਬਚਨਾਂ ਤੋਂ ਨਿਸ਼ਾਵਰ ਹੋਣਾ ਕਰ। ਬਲਿਹਾਰ ਕੀ ਜਾਣਾ, ਨਿਸ਼ਾਵਰ ਹੋਣਾ। ਕਿਸੇ ਨੂੰ ਕਹੀਏ ਭਾਈ ਤੂੰ ਨਸ਼ੇ ਦਾ ਤਿਆਗ ਕਰ ਦੇ, ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਇਹਦਾ ਮਤਲਬ ਗੁਰੂ ਤੋਂ ਨਿਸ਼ਾਵਰ ਨਹੀਂ ਹੋਣਾ ਚਾਹੁੰਦਾ, ਗੁਰੂ ਦੇ ਬਚਨਾਂ ਦੇ ਉੱਤੋਂ ਦੀ ਆਪਣੀ ਮਨ ਦੀ ਮਤ ਨੂੰ ਵਾਰਨਾ ਨਹੀਂ ਚਾਹੁੰਦਾ, ਨਿਸ਼ਾਵਰ ਨਹੀਂ ਕਰਨੀ ਚਾਹੁੰਦਾ, ਛੱਡਣੀ ਨਹੀਂ ਚਾਹੁੰਦਾ। ਜੇ ਕਹੋ ਕੇਸ ਰੱਖ ਲਓ ਗੁਰੂ ਦਾ ਹੁਕਮ ਹੈ ਜੀ, ਮਨ ਨਹੀਂ ਮੰਨਦਾ। ਇਹਦਾ ਮਤਲਬ ਮਨ ਦੀ ਮਤ ਵੱਡੀ ਕਰੀ ਬੈਠਾ ਗਿਆਨੀ ਜੀਵ। ਪਰ ਧੰਨ ਸੀ ਬਾਬਾ ਸੁਬੇਗ ਸਿੰਘ, ਬਾਬਾ ਸਾਹਬਾੜ ਸਿੰਘ ਜਿਨ੍ਹਾਂ ਨੇ ਸਵਾਸ ਵੀ ਅਤੇ ਸਰੀਰ ਵੀ ਨਿਸ਼ਾਵਰ ਕਰ ਦਿੱਤਾ ਗੁਰੂ ਦੇ ਬਚਨਾਂ ਦੇ ਉੱਤੋਂ ਦੀ। ਧੰਨ ਸੀ ਉਹਨਾਂ ਗੁਰਸਿੱਖਾਂ ਦੀ ਕਰਨੀ ਜਿਨ੍ਹਾਂ ਮਹਾਂਪੁਰਖਾਂ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਐਸੇ ਇਹਨਾਂ ਬਚਨਾਂ ਨੂੰ ਕਮਾਇਆ ਗੁਰੂ ਦੇ ਉੱਤੋਂ ਦੀ, ਆਪਣਾ ਤਨ ਵੀ ਨਿਸ਼ਾਵਰ ਕਰ ਦਿੱਤਾ। ਇਸ ਕਰਕੇ ਭਾਈ ਆਪਣੇ ਗੁਰੂ ਦੇ ਉੱਤੋਂ ਦੀ ਸਦਾ ਹੀ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਕਰ, ਗੁਰੂ ਦੇ ਬਚਨਾਂ ਨੂੰ ਮੰਨਣਾ ਕਰ, ਇਹੀ ਨਿਸ਼ਾਵਰ ਹੋਣਾ ਹੈ।
ਗੁਰ ਕਿਰਪਾ ਤੇ ਹਰ ਮਨ ਵਸਾਈ।
ਜਦੋਂ ਗੁਰੂ ਦੇ ਬਚਨਾਂ ਤੋਂ ਨਿਸ਼ਾਵਰ ਹੋ ਜਾਏਗਾ ਆਪਣੇ ਆਪ ਨੂੰ, ਇੱਕ ਇੱਕ ਸਵਾਸ ਗੁਰੂ ਦੇ ਬਚਨਾਂ ਦੇ ਲੇਖੇ ਲਾਵੇਂਗਾ, ਇੱਕ ਇੱਕ ਬਚਨ ਨੂੰ ਕਮਾਵੇਂਗਾ, ਫਿਰ ਤੇਰੇ ਉੱਤੇ ਗੁਰੂ ਦੀ ਕਿਰਪਾ ਹੋਏਗੀ। ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਕੀ ਹੋਏਗੀ? ਵਾਹਿਗੁਰੂ ਹਰੀ ਪਰਮੇਸ਼ਰ ਦਾ ਨਾਮ ਤੇਰੇ ਮਨ ਵਿੱਚ ਵਸ ਜਾਏਗਾ, ਹਿਰਦੇ ਵਿੱਚ ਆ ਕੇ ਨਾਮ ਟਿਕ ਜਾਏਗਾ। ਇਸ ਕਰਕੇ ਐਸੀ ਕਿਰਪਾ, ਐਸੀ ਬਖਸ਼ਿਸ਼ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਗੁਰਸਿੱਖ ਦੀ ਅਵਸਥਾ ਹੈ ਕਿ ਜਦੋਂ ਹਿਰਦੇ ਵਿੱਚ ਨਾਮ ਵਸ ਗਿਆ ਤਾਂ ਉਹਨਾਂ ਦੇ ਸਵਾਸ ਸਵਾਸ ਵਿੱਚ ਨਾਮ ਦਾ ਅਗੰਮੀ ਪ੍ਰਵਾਹ ਚੱਲ ਪੈਂਦਾ ਹੈ। ਇਹ ਨਾਮ ਦਾ ਮਨ ਵਿੱਚ ਵਸਣਾ। ਦੂਸਰਾ, ਮਨ ਵਿੱਚ ਜਦੋਂ ਨਾਮ ਵਸ ਜਾਂਦਾ ਫਿਰ ਗੁਰੂ ਦੀ ਕੀ ਕਿਰਪਾ ਹੁੰਦੀ ਹੈ, ਜਿਹੜੀਆਂ ਬੁਰਿਆਈਆਂ, ਜਿਹੜੇ ਔਗਣ ਹੈ, ਕਾਮ ਕਰੋ ਲੋਭ ਮੋਹੰਕਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਕਹਿੰਦਾ ਜੀ ਬੁਰਾ ਸੁਭਾਅ ਨਹੀਂ ਹਟਦਾ, ਮੰਦੇ ਫੁਰਨੇ ਨਹੀਂ ਖਹਿੜਾ ਛੱਡਦੇ, ਭੈੜੇ ਸੰਕਲਪ ਨਹੀਂ ਮੈਨੂੰ ਇੱਕ ਮਿੰਟ ਲਈ ਵੀ ਚੈਨ ਨਾਲ ਬੈਠਣ ਦਿੰਦੇ, ਉਹ ਸਾਰੇ ਨਿਵਿਰਤ ਹੋ ਜਾਂਦੇ ਆ ਮਨ ਦੇ ਵਿੱਚ ਨਾਮ ਵਸਣ ਕਰਕੇ। ਐਨ ਮਨ ਸ਼ੁੱਧ ਅਤੇ ਨਿਰਮਲ ਹੋ ਜਾਂਦਾ ਹੈ। ਇਹ ਗੁਰੂ ਦੀ ਕਿਰਪਾ ਵਰਤਦੀ ਹੈ।
ਸੇ ਧਨਵੰਤ ਹਰ ਨਾਮ ਲਿਵ ਲਾਏ।
ਉਹ ਧਨੀ ਪੁਰਸ਼ ਹੈ, ਉਹ ਭਾਗਾਂ ਵਾਲੇ ਹੈ ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦਾ ਧਿਆਨ ਹੱਠੇ ਪਹਿਰ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਲੱਗਿਆ ਹੋਇਆ ਹੈ। ਜੇ ਚਰਖੜੀਆਂ ਤੇ ਚਾੜ ਕੇ ਤੂੰਬਾ ਤੂੰਬਾ ਉਡਾ ਦਿੱਤਾ ਗਿਆ ਤਾਂ ਸਾਧ ਸਿੰਘ ਜੀ ਨਾਮ ਨਹੀਂ ਵਿਸਰਿਆ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ, ਸੁਖਮਨੀ ਸਾਹਿਬ ਜੀ ਦਾ ਪਾਠ ਉਵੇਂ ਟੁਕੜੇ ਟੁਕੜੇ ਦੇ ਵਿੱਚ ਜਾਰੀ ਰਿਹਾ, ਭਾਈ ਮਤੀ ਦਾਸ ਦਾ ਸਰੀਰ ਆਰੇ ਨਾਲ ਚੀਰ ਦਿੱਤਾ ਗਿਆ, ਪੰਜ ਪ੍ਰਵਾਨ ਪੰਜ ਪ੍ਰਧਾਨ ਤੱਕ ਜਪਜੀ ਸਾਹਿਬ ਪੂਰਾ ਹੋਇਆ ਸੀ। ਇਸ ਪੌੜੀ ਤੱਕ ਜਦੋਂ ਦੋ ਹਿੱਸੇ ਕਰ ਦਿੱਤੇ ਗਏ ਸਨ, ਸਾਡੇ ਇਤਿਹਾਸ ਦੇ ਬੋਲ ਹੈ ਦੋਨੋਂ ਤਨ ਤੇ ਜਪਜੀ ਪੜ੍ਹੇ, ਦੋ ਸਰੀਰ ਦੇ ਟੁਕੜੇ ਵੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ, ਜਿੰਨਾ ਚਿਰ ਸੰਪੂਰਨ ਨਹੀਂ ਹੋਇਆ। ਭਾਈ ਸਾਹਬਾੜ ਸਿੰਘ ਸੁਬੇਗ ਸਿੰਘ ਦੀ ਐਸੀ ਲਿਵ ਲੱਗੀ ਹੋਈ ਸੀ ਕਿ ਜਦੋਂ ਇੱਕ ਇੱਕ ਸਰੀਰ ਦਾ ਤੂੰਬਾ ਤੂੰਬਾ ਕਰਕੇ ਉੱਡ ਰਿਹਾ ਸੀ, ਉਹਨਾਂ ਮਾਸ ਦੀਆਂ ਬੋਟੀਆਂ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਦੇ ਨਾਮ ਦੀ ਧੁਨ ਗੂੰਜ ਰਹੀ ਸੀ। ਇਹਨੂੰ ਕਹਿੰਦੇ ਲਿਵ ਲੱਗਣੀ, ਇਹਨੂੰ ਕਹਿੰਦੇ ਸੁਰਤ ਦਾ ਨਾਮ ਨਾਲ ਜੁੜ ਜਾਣਾ ਅੱਠੇ ਪੈਰ। ਉਹ ਮਹਾਂਪੁਰਖ, ਉਹ ਗੁਰਸਿੱਖ, ਉਹ ਸ਼ਹੀਦ, ਉਹ ਪਵਿੱਤਰ ਰੂਹਾਂ ਧੰਨਤਾ ਦੇ ਯੋਗ ਹਨ ਜਿਨ੍ਹਾਂ ਦੀ ਐਸੀ ਲਿਵ ਲੱਗ ਗਈ ਹੈ। ਡਾਕੋ ਹਰ ਰੰਗ ਲਾਗੋ ਇਸ ਜੁਗਮੈ ਸੋ ਕਹੀਅਤ ਹੈ ਸੂਰਾ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਐਸਾ ਰੰਗ ਚੜ ਗਿਆ ਉਹਨਾਂ ਮਹਾਂਪੁਰਖਾਂ ਗੁਰਮੁਖਾਂ ਗੁਰਸਿੱਖਾਂ ਦੇ ਉੱਤੇ, ਉਹ ਧੰਨਤਾ ਦੇ ਯੋਗ ਹੋ ਗਏ, ਉਹ ਵੱਡਿਆਂ ਭਾਗਾਂ ਵਾਲੇ ਹਨ।
ਗੁਰ ਪੂਰਾ ਹਰ ਧਨ ਪਰਗਾਸਿਆ।
ਹਰੀ ਦਾ ਨਾਮ ਰੂਪ ਧਨ ਕਿਤੋਂ ਲੱਭਣ ਦੀ ਲੋੜ ਨਹੀਂ, ਕਿਤੇ ਭਟਕਣ ਦੀ ਲੋੜ ਨਹੀਂ, ਕਿਤੇ ਜਾ ਕੇ ਮੱਥਾ ਨਹੀਂ ਆ, ਗੁਰਸਿੱਖ ਰਗੜਨਾ ਦੇ ਧਾਰੀਆਂ ਦੇ ਦਰਾਂ ਤੇ, ਇਹ ਪੂਰੇ ਸਤਿਗੁਰੂ ਦੇ ਦਰ ਤੇ ਆ ਕੇ ਨਮਸਕਾਰ ਕਰ, ਪੂਰੇ ਸਤਿਗੁਰੂ ਤੋਂ ਨਾਮ ਦੀ ਦਾਤ ਮੰਗਣਾ ਕਰ, ਪੂਰੇ ਸਤਿਗੁਰੂ ਦੇ ਦਰ ਦੇ ਉੱਤੇ ਹੀ ਇਹ ਨਾਮ ਰੂਪ ਧਨ ਸਤਿਗੁਰਾਂ ਨੇ ਪ੍ਰਗਟ ਕਰਕੇ ਰੱਖ ਦਿੱਤਾ। ਐਨ ਪ੍ਰਤੱਖ ਪ੍ਰਗਟ ਦਾ ਹੁੰਦਾ ਪ੍ਰਤੱਖ, ਸਾਹਮਣੇ ਤੁਹਾਡੇ ਸਾਹਮਣੇ ਇਹ ਖਜ਼ਾਨਾ ਖੋਲ੍ਹ ਕੇ ਰੱਖ ਦਿੱਤਾ ਹੈ ਨਾਮ ਦਾ, ਬਾਣੀ ਦਾ। ਇਹ ਪੂਰੇ ਗੁਰਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ।
ਹਰ ਕਿਰਪਾ ਤੇ ਵਸੈ ਮਨ ਆਏ,
ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਹਰੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ? ਫਿਰ ਇਹ ਮਨ ਨਾਮ ਵਿੱਚ ਆ ਕੇ ਟਿਕ ਜਾਂਦਾ, ਭਾਵ ਮਨ ਵਿੱਚ ਆ ਕੇ ਨਾਮ ਵਸ ਜਾਂਦਾ। ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਨਾਲ ਜਦੋਂ ਮਨ ਵਿੱਚ ਨਾਮ ਵਸ ਗਿਆ ਫਿਰ ਹਰੀ ਦੀ ਕਿਰਪਾ ਹੋ ਜਾਂਦੀ ਹੈ। ਉਹ ਕਿਰਪਾ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹਦੀ ਨਿਸ਼ਾਨੀ ਕੀ ਹੈ ਕਿ ਹਰੀ ਦੀ ਕਿਰਪਾ ਕਿਵੇਂ ਹੋਈ, ਪਤਾ ਕਿਵੇਂ ਲੱਗੇ? ਅਗਲੀਆਂ ਪੰਕਤੀਆਂ ਵਿੱਚ ਰਹਾਓ ਤੋਂ ਉਪਰੰਤ ਸਤਿਗੁਰੂ ਜੀ ਆਪ ਕਿਰਪਾ ਕਰਦੇ
ਹੈ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ।
ਅਵਗੁਣ ਕਾਟ ਗੁਣ ਹਿਰਦਾ ਸਮਾਏ,
ਔਗੁਣਾਂ ਨੂੰ ਮਹਾਰਾਜ ਜੀ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਉਹਨਾਂ ਦੇ ਔਗੁਣ ਕੱਟ ਦਿੱਤੇ ਹੈ, ਔਗੁਣਾਂ ਦੀ ਮੈਲ ਕੱਟ ਦਿੱਤੀ ਹੈ। ਪਾਣੀ ਵਿੱਚ ਸੋਡਾ ਪਾ ਕੇ ਮੈਲੇ ਕੱਪੜੇ ਨੂੰ ਧੋਣ ਲੱਗੀ ਹੈ ਤਾਂ ਉਹ ਸੋਡਾ ਉਹ ਕਾਸ਼ਟ ਮੈਲ ਨੂੰ ਕੱਟ ਦਿੰਦਾ, ਲਾਹ ਦਿੰਦਾ, ਐਨ ਵਸਤਰ ਨੂੰ ਉੱਜਲ ਕਰ ਦਿੰਦਾ, ਸਾਫ ਕਰ ਦਿੰਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਕਿਰਪਾ ਨਾਲ ਨਾਮ ਵਸ ਗਿਆ ਉਹਨਾਂ ਦੇ ਔਗੁਣ ਕੱਟੇ ਗਏ, ਔਗੁਣ ਦੂਰ ਹੋ ਗਏ ਤੇ ਸ਼ੁਭ ਗੁਣ ਉਹਨਾਂ ਦੇ ਹਿਰਦੇ ਵਿੱਚ ਸਮਾ ਗਏ, ਵਸ ਗਏ। ਔਗੁਣ ਕੀ ਹੈ? ਕਾਮ, ਕ੍ਰੋਧ, ਲੋਭ, ਮੋਹੰਕਾਰ, ਇਹਨਾਂ ਦੀ ਨਿਵਿਰਤੀ ਹੋ ਗਈ ਤੇ ਸਤਸੰਤੋਖ, ਦਇਆ, ਧਰਮ, ਧੀਰਜ, ਇਹ ਸ਼ੁਭ ਗੁਣ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਗਏ ਹਨ। ਇਉਂ ਔਗੁਣਾਂ ਦੀ ਮੈਲ, ਉਹਨਾਂ ਦੀ ਵਿਕਾਰਾਂ ਦੀ ਮੈਲ ਜਿਹੜੀ ਹੈ ਕੱਟੀ ਜਾਂਦੀ ਹੈ, ਦੂਰ ਹੋ ਜਾਂਦੀ ਹੈ।
ਪੂਰੇ ਗੁਰ ਕਾ ਸਹਿਜ ਸੁਭਾਏ,
ਪੂਰੇ ਸਤਿਗੁਰਾਂ ਦੇ ਦਰ ਤੋਂ ਸੁਤੇ ਹੀ ਸ਼ਾਂਤੀ ਦੀ ਪ੍ਰਾਪਤੀ। ਸਤਿਗੁਰੂ ਮਹਾਰਾਜ ਫਰਮਾਨ ਕਰਦੇ ਹੈ ਨਾ ਕਿ ਹਿਰਦੇ ਦੇ ਵਿੱਚ ਜਦੋਂ ਨਾਮ ਵਸ ਗਿਆ ਉਦੋਂ ਫਿਰ ਹਿਰਦੇ ਦੇ ਵਿੱਚ ਸ਼ਾਂਤੀ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਨ, ਸ਼ਾਂਤੀ ਵਸ ਗਈ ਉੱਤੇ, ਸਾਰੇ ਦੁੱਖ ਭੱਜ ਗਏ। ਸੁਤੇ ਸਿੱਧ, ਸਹਿਜ ਦਾ ਅਰਥ ਹੁੰਦਾ ਸੁਤੇ ਸਿੱਧ ਹੀ, ਪੂਰੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਹਿਜ ਸ਼ਾਂਤੀ ਆ ਗਈ ਹਿਰਦੇ ਦੇ ਵਿੱਚ। ਔਰ ਸੁਭਾਏ ਪ੍ਰੇਮ ਹਿਰਦੇ ਦੇ ਵਿੱਚ, ਸ੍ਰੇਸ਼ਟ ਭਾਏ ਪ੍ਰੇਮ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਸੁਤੇ ਸਿੱਧ ਹੀ ਉਹਨਾਂ ਉੱਤੇ ਇਹ ਬਖਸ਼ਿਸ਼ਾਂ ਹੋ ਜਾਂਦੀਆਂ ਹਨ।
ਪੂਰੇ ਗੁਰ ਕੀ ਸਾਚੀ ਬਾਣੀ,
ਪੂਰੇ ਗੁਰਾਂ ਦੀ ਜਿਹੜੀ ਬਾਣੀ ਹੈ ਇਹ ਸੱਚੀ ਹੈ ਤਿੰਨਾਂ ਲੋਕਾਂ ਦੇ ਵਿੱਚ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਸਤਿਗੁਰੂ ਦੀ ਬਾਣੀ ਤੋਂ ਬਿਨਾਂ ਜਿਹੜੀਆਂ ਬੰਦਿਆਂ ਦੀਆਂ ਕਵਿਤਾਵਾਂ ਬਣਾਈਆਂ ਤਾਂ ਕੱਚੀਆਂ ਹਨ। ਇਸੇ ਕਰਕੇ ਤੀਸਰੇ ਗੁਰਦੇਵ ਪ੍ਰਮਾਣ ਕਰਦੇ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵ ਹੋ ਸੱਚੀ ਬਾਣੀ। ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸਤਿਗੁਰਾਂ ਦੀ ਬਾਣੀ ਉਚਾਰਨ ਕਰਨ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸਾਰੇ ਦੁੱਖ ਰੋਗ ਵੀ ਤੇ ਮਨ ਨੂੰ ਤਪਾਉਣ ਵਾਲੇ ਵਿਕਾਰ ਵੀ ਇਹ ਸਾਰੇ ਦੂਰ ਹੋ ਜਾਂਦੇ ਹੈ, ਇਹ ਸੱਚੀ ਬਾਣੀ ਦੀ ਨਿਸ਼ਾਨੀ ਹੈ। ਇਹ ਸੱਚੀ ਬਾਣੀ ਨੂੰ ਪੜ੍ਹ ਕੇ ਵੱਡੇ ਵੱਡੇ ਕਸ਼ਟ ਦੂਰ ਹੋਏ ਹੈ, ਵੱਡੇ ਵੱਡੇ ਦੁੱਖ, ਵੱਡੇ ਵੱਡੇ ਵਿਕਾਰ ਮਿਟ ਜਾਂਦੇ ਹੈ। ਇਸ ਕਰਕੇ ਪੂਰੇ ਸਤਿਗੁਰਾਂ ਦੀ ਇਹ ਬਾਣੀ ਹਮੇਸ਼ਾ ਸੱਚੀ ਉਹ ਹੁੰਦੀ ਹੈ ਜਿਹੜੀ ਤਿੰਨਾਂ ਕਾਲਾਂ ਦੇ ਵਿੱਚ ਸਦਾ ਰਹੇ, ਭੂਤ, ਭਵਿੱਖ, ਵਰਤਮਾਨ ਵਿੱਚ, ਜੁਗਾਂ ਜੁਗਾਂ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ। ਇਸ ਕਰਕੇ ਪੂਰੇ ਸਤਿਗੁਰਾਂ ਦੀ ਇਹ ਬਾਣੀ ਸਦਾ ਹੀ ਸਦੀਵ ਕਾਲ ਰਹਿਣ ਵਾਲੀ ਔਰ ਸੱਚੀ ਬਾਣੀ ਹੈ।
ਸੁਖ ਮਨ ਅੰਦਰ ਸਹਿਜ ਸਮਾਣੀ,
ਔਰ ਮਨ ਨੂੰ, ਮਨ ਦਾ ਅਰਥ ਸ਼੍ਰੋਮਣੀ ਵੀ ਹੁੰਦਾ, ਮਨ ਨੂੰ ਸ਼੍ਰੋਮਣੀ ਸੁੱਖ ਦੇਣ ਵਾਲੀ ਆ ਮਨ ਦੇ ਵਿੱਚ। ਕਿਹੜਾ ਸੁੱਖ? ਆਤਮਕ ਆਨੰਦ ਦਾ ਸੁੱਖ। ਇਹ ਬਾਣੀ ਬਖਸ਼ਣ ਵਾਲੀ ਹੈ ਔਰ ਸਹਿਜ ਸੁੱਤੇ ਹੀ ਉਹਨਾਂ ਦੇ ਹਿਰਦੇ ਵਿੱਚ ਸਹਿਜ ਸ਼ਾਂਤੀ ਆ ਕੇ ਸਮਾ ਜਾਂਦੀ ਹੈ, ਉੱਥੇ ਵਿਕਾਰਾਂ ਦੀ ਅੱਗ ਮਿਟ ਬੁੱਝ ਜਾਂਦੀ ਹੈ ਅਤੇ ਮਨ ਦੇ ਅੰਦਰ ਸੁੱਖ ਪੈਦਾ ਹੋ ਜਾਂਦਾ, ਸ਼ਾਂਤੀ ਪੈਦਾ ਹੋ ਜਾਂਦੀ ਹੈ। ਇਉਂ ਇਹ ਸ਼੍ਰੋਮਣੀ ਸੁੱਖ ਅੰਤਕਰਨ ਦੇ ਵਿੱਚ ਹਿਰਦੇ ਵਿੱਚ ਬਖਸ਼ਣ ਵਾਲੀ ਹੈ।
ਏਕ ਅਚਰਜ ਜਨ ਦੇਖੋ ਭਾਈ,
ਹੈ ਭਾਈ ਗੁਰਸਿੱਖੋ ਜਨ ਪਿਆਰੋ, ਇੱਕ ਹੋਰ ਹੈਰਾਨਗੀ ਕਰਨ ਵਾਲੀ ਇਸ ਬਾਣੀ ਦੀ ਰੱਬੀ ਬਰਕਤ ਵੇਖਣਾ ਕੀਤੀ ਹੈ, ਬਖਸ਼ਿਸ਼ ਵੇਖਣਾ ਕੀਤੀ ਹੈ।
ਦੁੱਬ ਦਾ ਮਾਰ ਹਰ ਮਨ ਵਸਾਈ,
ਇਸ ਬਾਣੀ ਨੇ ਦੁਬਦਾ ਨੂੰ ਮਾਰ ਦਿੱਤਾ। ਦੁਚਿੱਤਾਪਣ ਜਿਹੜਾ ਮਨ ਡੋਲਦਾ ਸੀ ਨਾ, ਮਨ ਨੂੰ ਅਡੋਲ ਅਵਸਥਾ ਬਖਸ਼ ਦਿੱਤੀ। ਇਉਂ ਦੁਬਦਾ ਨੂੰ ਮਾਰ ਕੇ ਮੇਟ ਕੇ ਹਿਰਦੇ ਵਿੱਚ ਵਾਹਿਗੁਰੂ ਹਰੀ ਦਾ ਨਾਮ ਵਸ ਗਿਆ ਹੈ। ਇਹ ਵੱਡੀ ਕਿਰਪਾ ਹੋਈ ਹੈ, ਇਹ ਵੱਡਾ ਕੌਤਕ ਵਰਤਿਆ ਹੈ।
ਨਾਮ ਅਮੋਲਕ ਨਾ ਪਾਇਆ ਜਾਏ,
ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੜ ਹੈ ਸੇ ਨਾਨਕ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮਸਤਕ ਦੇ ਸ੍ਰੇਸ਼ਟ ਭਾਗ ਹੈ ਉਹਨਾਂ ਨੂੰ ਅਮੋਲਕ ਨਾਮ ਦੀ ਦਾਤ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਇਹ ਭੰਡਾਰਾ ਅਮੋਲਕ ਹੈ ਨਾਮ ਦਾ। ਇਹ ਆਪਣੇ ਯਤਨ ਨਾਲ, ਆਪਣੀ ਮਿਹਨਤ ਨਾਲ ਜਾਂ ਆਪਣੀ ਹਉਮੈ ਨਾਲ ਕੋਈ ਕਵੇ ਕਿ ਮੈਂ ਪ੍ਰਾਪਤ ਕਰ ਲਵਾਂਗਾ, ਨਹੀਂ ਪ੍ਰਾਪਤ ਹੁੰਦਾ, ਨਹੀਂ ਮਿਲਦਾ ਹੈ।
ਗੁਰ ਪ੍ਰਸਾਦ ਵਸੈ ਮਨ ਆਏ,
ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੀ ਮਨ ਵਿੱਚ ਨਾਮ ਆ ਕੇ ਵਸਦਾ। ਨਾਮ ਅਮੋਲਕ ਦਾਤ ਵਾਹਿਗੁਰੂ ਦੀ ਇਹ ਪ੍ਰਾਪਤ ਹੁੰਦੀ ਹੈ। ਇਸ ਕਰਕੇ ਜਦੋਂ ਮਨ ਵਿੱਚ ਆ ਕੇ ਨਾਮ ਗੁਰਾਂ ਦੀ ਕਿਰਪਾ ਨਾਲ ਵਸ ਗਿਆ, ਫਿਰ ਅਵਗੁਣ ਕਾਟ ਗੁਣ ਹਿਰਦੈ ਸਮਾਏ, ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ।
ਪ੍ਰਭ ਮਹਿ ਵਸੈ ਪ੍ਰਭ ਏਕੋ ਸੋਏ,
ਸਾਰਿਆਂ ਵਿੱਚ ਵਸਦਾ ਹੈ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਇੱਕ। ਵਸਦਾ ਤਾਂ ਸਾਰਿਆਂ ਵਿੱਚ ਹੀ ਹੈ, ਦਿਖਾਈ ਨਹੀਂ ਦਿੰਦਾ, ਉਹ ਅਜੇ ਦ੍ਰਿਸ਼ਟੀ ਨਹੀਂ ਖੁੱਲੀ ਹੈ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਦੋਂ ਗਿਆਨ ਦਾ ਸੁਰਮਾ ਗੁਰੂ ਨੇ ਨੇਤਰਾਂ ਵਿੱਚ ਪਾ ਦਿੱਤਾ, ਸ਼ਰਧਾ ਔਰ ਵਿਸ਼ਵਾਸ ਦੇ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ, ਤਾਂ ਹਰੀ ਦਾ ਸਰੂਪ ਜਦੋਂ ਸਤਿਗੁਰੂ ਮਿਲ ਗਏ ਤਾਂ ਸਾਧ ਸੰਗਤ ਜੀ ਫਿਰ ਸਾਰਿਆਂ ਵਿੱਚੋਂ ਸੋਏ ਇੱਕ ਵਾਹਿਗੁਰੂ ਪਰਮੇਸ਼ਰ ਹੀ ਦ੍ਰਿਸ਼ਟੀ ਗੋਚਰ ਸਾਹਮਣੇ ਹੋ ਗਿਆ। ਸਾਰਿਆਂ ਵਿੱਚ ਵਸਦਾ ਸੋਈ ਉਹ ਵਾਹਿਗੁਰੂ ਸਾਖਿਆਤ ਦਿਸ ਆਉਂਦਾ ਹੈ। ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਸਮੈ ਜੋਤ ਜੋਤ ਹੈ ਸੋਏ। ਇਉਂ ਸਾਰਿਆਂ ਵਿੱਚ ਉਹ ਵਾਹਿਗੁਰੂ ਪ੍ਰਤੱਖ ਦਿਖਾਈ ਦੇਣ ਲੱਗ ਪੈਂਦਾ, ਉਹਦੇ ਦਰਸ਼ਨ ਹੋ ਜਾਂਦੇ ਹੈ। ਐਸੀ ਕਿਰਪਾ ਹੋ ਜਾਂਦੀ ਹੈ ਜਦੋਂ ਮਨ ਵਿੱਚ ਨਾਮ ਵਸ ਜਾਂਦਾ ਗੁਰਾਂ ਦੀ ਕਿਰਪਾ ਨਾਲ।
ਗੁਰਮਤੀ ਘਟ ਪ੍ਰਗਟ ਹੋਏ,
ਗੁਰਾਂ ਦੀ ਮਤ ਨੂੰ ਮੰਨਣ ਵਾਲੇ ਜਿਹੜੇ ਗੁਰਮਤੀਏ ਹਨ ਉਹਨਾਂ ਦੇ ਹਿਰਦੇ ਵਿੱਚ ਇਹ ਅਵਸਥਾ ਪ੍ਰਗਟ ਹੋ ਜਾਂਦੀ ਹੈ, ਪ੍ਰਤੱਖ ਹੋ ਜਾਂਦੀ ਹੈ। ਪ੍ਰਤੱਖ ਹਿਰਦੇ ਵਿੱਚ ਵੀ ਹੋ ਜਾਂਦਾ, ਜਰੇ ਜਰੇ ਵਿੱਚੋਂ ਵੀ ਵਾਹਿਗੁਰੂ ਪ੍ਰਤੱਖ ਦਿਸ ਪੈਂਦਾ। ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਜਾਂ ਇਹ ਅਵਸਥਾ ਸਮੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਐਸੀ ਕਿਰਪਾ ਉਹਨਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਇਉਂ ਗੁਰਮਤ ਗੁਰਾਂ ਦੀ ਮਤ ਸਿੱਖਿਆ ਜਿਨ੍ਹਾਂ ਦੇ ਘੱਟ ਹਿਰਦੇ ਵਿੱਚ ਵਸ ਗਈ ਉਹਨਾਂ ਨੂੰ ਪ੍ਰਤੱਖ ਹੋ ਆਉਂਦਾ ਵਾਹਿਗੁਰੂ ਪਰਮੇਸ਼ਰ। ਔਰ ਸਾਰਿਆਂ ਵਿੱਚੋਂ ਹੀ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦੀਦਾਰ ਹੋ ਆਉਂਦੇ ਹਨ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਸਹਿਜੇ ਗਿਆਨ ਦੁਆਰਾ ਜਿਨ੍ਹਾਂ ਨੇ ਪ੍ਰਭੂ ਨੂੰ ਜਾਣ ਲਿਆ ਉਹਨਾਂ ਨੂੰ ਸਾਰਿਆਂ ਵਿੱਚ ਹੀ ਉਹਦੀ ਪਹਿਚਾਣ, ਉਹਦਾ ਪ੍ਰਤੱਖ ਹੋਣਾ, ਉਹਦਾ ਦਿਸ ਆਉਣਾ, ਇਹ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਅਪਰੋਖ ਗਿਆਨ ਜਿਹੜਾ ਸੀ ਉਹ ਪਰੋਖਸ਼ ਗਿਆਨ ਦੇ ਰੂਪ ਵਿੱਚ ਪ੍ਰਤੱਖ ਹੋ ਗਿਆ। ਇਉਂ ਸਾਰਿਆਂ ਵਿੱਚ ਹੀ उसे वाहिगुरू नू वेख लिया है, ज्ञान द्वारा जान लिया है।
नानक नाम मिले मन मानिया।
धन गुरु अमरदास सच्चे पातशाह श्री गुरु नानक देव जी दी तीसरी जोत के जिन्हां नू सतगुरु दे दर तों पाई नाम मिल गया उन्हां दे मन नू ये मनन कह लो जां पतीत कह लो जां भरोसा कह लो, उन्हां दा मन मन गया, उन्हां नू भरोसा आ गया, विश्वास आ गया कि जदों नाम प्राप्त हो गया, नाम हिरदे च वस गया, फिर अवगुण काट गुण हृदय समाए, फिर अवगुण कट्टे जांदे आ, शुभ गुण हिरदे विच वस जांदे आ। ऐसियां महान रहमतां नाम नू प्राप्त करके हो जांदियां हन। पहला नहीं मन मनदा, मन नू विश्वास नहीं आउंदा, भरोसा नहीं आउंदा, पर जदों नाम गुरु दे कोलों लैके सतगुरां तों प्राप्त करके दी कमाई कीती, फिर मन भी मन गया, मन नू भी भरोसा आ गया, तन भी फिर नाम विच जुड़ गया स्वास स्वास करके। इस करके उन्हां दा मन मन गया है, जदों नाम नाल ऐन मिल गए, फिर मन दा मनना की है, मन दी भटकना निवृत्त हो गई। जिहड़ा मन नहीं कहिंदा शांति विच, मन नू टका नहीं है, मन नू टका प्राप्त हो जाता है। ऐसी महान परम बख्शिश सतगुरां ने अपने सारे उत्ते कीती है। साध संगत जी, समा अगे जाण दी आग्या नहीं दिंदा, आप सारिया संगतां दा रोम रोम करके बहुत बहुत धन्नवाद है। सत्कारयोग भाई साहब भाई रजिंदर सिंह जी मेहता, साबका अंतरंग कमेटी, श्रोमणी गुरुद्वारा प्रबंधक कमेटी, श्री अमृतसर साहब, सरदार भगवंत सिंह जी सियालका मैंबर, एग्जैक्टिव कमेटी श्रोमणी गुरुद्वारा प्रबंधक कमेटी, वह भी संगत दे विच हाजरियां भर रहे हैं, होर भी जिन्ने पतवंते हाजरियां भर रहे हैं, सारयां दा बहुत बहुत धन्नवाद। भुल्लां चुक्कां खिमा करनियां इतनी हाजरी आप संगत ने प्रवान करनी।
सहज जिन प्रभ जान पछाणिया, नानक नाम मिले मन मानिया।
वाहिगुरु जी का खालसा, वाहिगुरु जी की फतेह।